ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 1 ਮਾਰਚ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਸੀਹ ਯਸੂ। ਸੁਨਹਿਰੀ ਮਤਨ: ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਵੀ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਇਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਜਵਾਬੀ ਪੜ੍ਹਾਈ: ਲੂਕਾ। ਫਿਰ ਯਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ ਅਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਅਤੇ ਪੜ੍ਹਨ ਲਈ ਖਲੋਤਾ ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਵੀ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾਹ ਕੀਤਾ। ਉਹਨੇ ਮੈਨੂੰ ਘੱਲਿਆ ਏ ਵੀ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਅਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ ਅਤੇ ਜਿੰਨੇ ਇਬਾਦਤਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਿਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਦਰਸੀਵਾਜ ਬਾਈਬਲ ਵਿੱਚੋਂ ਯਸਾਇਆ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੁੰਦਾ ਹੈ। ਮੈਂ ਆਪਣੀ ਰੂਹ ਉਹਦੇ ਉੱਤੇ ਪਾਈ, ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ। ਜਿਹਨੇ ਅਸਮਾਨ ਨੂੰ ਪੈਦਾ ਕੀਤਾ ਅਤੇ ਤਾਣ ਦਿੱਤਾ, ਜਿਹਨੇ ਧਰਤੀ ਨੂੰ ਅਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਫੈਲਾਇਆ, ਅਤੇ ਜਿਹੜਾ ਉਹਦੇ ਬਛਿੰਦਿਆਂ ਨੂੰ ਸਾਹ ਅਤੇ ਉਹਦੇ ਟੁਰਨ ਵਾਲਿਆਂ ਨੂੰ ਰੂਹ ਦਿੰਦਾ ਹੈ, ਯਾਨੀ ਖੁਦਾਵੰਦ ਰੱਬ, ਇੰਜ ਆਖਦਾ ਹੈ, ਮੈਂ ਖੁਦਾਵੰਦ ਨੇ ਤੈਨੂੰ ਸੱਚਾਈ ਨਾਲ ਬੁਲਾਇਆ, ਮੈਂ ਹੀ ਤੇਰਾ ਹੱਥ ਫੜਾਂਗਾ ਅਤੇ ਤੇਰੀ ਹਿਫਾਜ਼ਤ ਕਰਾਂਗਾ ਅਤੇ ਲੋਕਾਂ ਦੇ ਅਹਿਦ ਅਤੇ ਕੌਮਾਂ ਦੀ ਲੋ ਲਈ ਤੈਨੂੰ ਦੇਵਾਂਗਾ, ਵੀ ਤੂੰ ਅੰਨਿਆਂ ਦੀਆਂ ਅੱਖੀਆਂ ਖੋਲ੍ਹੇ ਅਤੇ ਅਸੀਰਾਂ ਨੂੰ ਕੈਦ ਵਿੱਚੋਂ ਕੱਢੇ ਅਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦ ਖਾਨੇ ਵਿੱਚੋਂ ਛੁਡਾਏ। ਯੋਹੰਨਾ: ਇੱਕ ਬੰਦਾ ਯੋਹੰਨਾ ਨਾਂ ਦਾ ਆ ਗਿਆ ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਇਹ ਗਵਾਹੀ ਦੇਣ ਲਈ ਆਇਆ ਭਈ ਨੂਰ ਦੀ ਗਵਾਹੀ ਦੇਵੇ ਤਾਂ ਜੋ ਸਾਰੇ ਉਹਦੇ ਰਾਹੀਂ ਇਮਾਨ ਲਿਆਣ। ਉਹ ਆਪ ਤੇ ਨੂਰ ਨਹੀਂ ਸੀ ਪਰ ਨੂਰ ਦੀ ਗਵਾਹੀ ਦੇਣ ਆਇਆ ਸੀ। ਅਸਲੀ ਨੂਰ ਜਿਹੜਾ ਹਰ ਬੰਦੇ ਨੂੰ ਰੋਸ਼ਨ ਕਰਦਾ ਹੈ ਜੱਗ ਵਿੱਚ ਆਉਣ ਵਾਲਾ ਸੀ। ਉਹ ਜੱਗ ਵਿੱਚ ਸੀ ਅਤੇ ਜੱਗ ਉਹਦੇ ਰਾਹੀਂ ਬਣਿਆ ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਇਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ ਅਤੇ ਕਲਾਮ ਮੁਜੱਸਮ ਹੋਇਆ ਅਤੇ ਫਜ਼ਲ ਅਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਾਲੇ ਰਿਹਾ ਅਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਪਿਓ ਦੇ ਇਕਲੌਤੇ ਦਾ ਜਲਾਲ, ਕਿਉਂ ਜੇ ਉਹਦੀ ਮਾਮੂਰੀ ਵਿੱਚੋਂ ਅਸੀਂ ਸਾਰਿਆਂ ਨੇ ਪਾਇਆ, ਯਾਨੀ ਫਜ਼ਲ ਉੱਤੇ ਫਜ਼ਲ। ਇਸ ਲਈ ਪਈ ਸ਼ਰੀਅਤ ਅਤੇ ਮੂਸਾ ਦੇ ਰਾਹੀਂ ਦਿੱਤੀ ਗਈ ਪਰ ਫਜ਼ਲ ਅਤੇ ਸੱਚਾਈ ਯਸੂ ਮਸੀਹ ਦੇ ਰਾਹੀਂ ਅਪੜੀ। ਮੱਤੀ: ਉਸ ਵੇਲੇ ਯਸੂ ਗਲੀਲ ਤੋਂ ਯਰਦਨ ਦੇ ਕੰਢੇ ਉੱਤੇ ਯੋਹੰਨਾ ਦੇ ਕੋਲ ਉਹਦੇ ਤੋਂ ਬਪਤਿਸਮਾ ਲੈਣ ਲਈ ਆਇਆ, ਪਰ ਯੋਹੰਨਾ ਇਹ ਆਖ ਕੇ ਉਹਨੂੰ ਮਨ੍ਹਾ ਕਰਨ ਲੱਗਿਆ ਵੀ ਮੈਨੂੰ ਆਪ ਤੇਰੇ ਤੋਂ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੂੰ ਮੇਰੇ ਕੋਲ ਆਇਆ ਹੈ। ਯਸੂ ਨੇ ਉਹਨੂੰ ਜਵਾਬ ਦਿੱਤਾ, ਹੁਣ ਤੂੰ ਹੋਣ ਹੀ ਦੇ, ਕਿਉਂ ਜੇ ਸਾਨੂੰ ਇੰਝ ਹੀ ਸਾਰੀ ਰਾਸਤਬਾਜ਼ੀ ਪੂਰੀ ਕਰਨਾ ਮੁਨਾਸਬ ਹੈ। ਇਹਦੇ ਉੱਤੇ ਉਹਨੇ ਹੋਣ ਦਿੱਤਾ ਅਤੇ ਯਸੂ ਬਪਤਿਸਮਾ ਲੈ ਕੇ ਫਿਲਫੌਰ ਪਾਣੀ ਵਿੱਚੋਂ ਉੱਤੇ ਗਿਆ ਅਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ ਅਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਵੇਖਿਆ ਅਤੇ ਵੇਖੋ ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਹੈ ਜਿਹਦੇ ਤੋਂ ਮੈਂ ਖੁਸ਼ ਵਾਂ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ ਉਹ ਇਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਹੈ। ਧੰਨ ਨੇ ਉਹ ਜਿਹੜੇ ਦੁਖੀ ਨੇ, ਕਿਉਂ ਜੇ ਉਹ ਤਸੱਲੀ ਪਾਣਗੇ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧੰਨ ਨੇ ਉਹ ਜਿਹੜੇ ਰਹਿਮ ਦਿਲ ਨੇ, ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਧੰਨ ਨੇ ਉਹ ਜਿਹੜੇ ਸੁਲਾਹ ਕਰਾਉਂਦੇ ਨੇ, ਕਿਉਂ ਜੇ ਉਹ ਰੱਬ ਦੇ ਪੁੱਤਰ ਅਖਵਾਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਪਾਰੋਂ ਸਤਾਏ ਗਏ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਹੈ। ਜਦ ਮੇਰੇ ਪਾਰੋਂ ਲੋਕੀ ਤੁਹਾਨੂੰ ਲਾਨਤਾਨ ਕਰਨਗੇ ਤੇ ਸਤਾਉਣਗੇ ਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੇ ਬਾਰੇ ਝੂਠ ਆਖਣਗੇ ਤੇ ਤੁਸੀਂ ਧੰਨ ਹੋਵੋਗੇ, ਖੁਸ਼ੀ ਕਰਿਓ ਤੇ ਬਹੁਤ ਸ਼ਾਦਮਾਨ ਹੋਇਓ, ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਹੈ। ਇਸ ਲਈ ਵੀ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਸੀ ਇਸੇ ਤਰ੍ਹਾਂ ਸਤਾਇਆ ਸੀ। ਇਹ ਨਾ ਸਮਝੋ ਵੀ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਦ ਤੀਕਰ ਅਸਮਾਨ ਅਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਵਿੱਚੋਂ ਬਿਲਕੁਲ ਨਾ ਟਲੇਗਾ ਜਦ ਤੀਕਰ ਕਿ ਸਭ ਕੁਝ ਪੂਰਾ ਨਾ ਹੋ ਜਾਵੇ। ਮੱਤੀ ਤੇ ਯੋਹੰਨਾ ਨੇ ਕੈਦਖਾਨੇ ਵਿੱਚ ਯਿਸੂ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ ਦੋ ਚੇਲਿਆਂ ਦੇ ਰਾਹੀਂ ਉਹਦੇ ਤੋਂ ਪੁੱਛਣ ਨੂੰ ਘੱਲਿਆ, ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਤੱਕੀਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਜੋ ਕੁਝ ਤੁਸੀਂ ਸੁਣਦੇ ਹੋ ਤੇ ਵੇਖਦੇ ਹੋ ਜਾ ਕੇ ਯੋਹੰਨਾ ਨੂੰ ਦੱਸੋ, ਭਈ ਅੰਨੇ ਵੇਖਦੇ ਤੇ ਲੰਗੜੇ ਟੁਰਦੇ ਫਿਰਦੇ ਨੇ, ਕੁੜੀ ਪਾਕ ਕੀਤੇ ਜਾਂਦੇ ਤੇ ਬੋਲੇ ਸੁਣਦੇ ਤੇ ਮੋਏ ਜਿਉਂਦੇ ਕੀਤੇ ਜਾਂਦੇ ਨੇ ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ, ਤੇ ਧੰਨ ਹੈ ਉਹ ਜਿਹੜਾ ਮੇਰੇ ਪਰੋਂ ਠੋਕਰ ਨਾ ਖਾਵੇ। ਮਰਕਸ ਮੈਂ ਤੁਹਾਨੂੰ ਸੱਚੀ ਆਖ ਦਵਾਂ, ਅਸਮਾਨ ਤੇ ਧਰਤੀ ਟਲ ਜਾਣਗੇ ਪਰ ਮੇਰੀਆਂ ਗੱਲਾਂ ਨਾ ਟਲਣਗੀਆਂ। ਪਰ ਉਸ ਦਿਨ ਜਾਂ ਉਸ ਵੇਲੇ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਅਸਮਾਨ ਦੇ ਫਰਿਸ਼ਤੇ ਨਾ ਪੁੱਤਰ, ਪਰ ਬਾਪ ਜਾਣਦਾ ਹੈ। ਖਬਰਦਾਰ ਜਾਗਦੇ ਤੇ ਦੁਆ ਕਰਦੇ ਰਹੋ, ਕਿਉਂ ਜੇ ਤੁਸੀਂ ਨਹੀਂ ਜਾਣਦੇ ਭਈ ਉਹ ਵੇਲਾ ਕਦੋਂ ਆਵੇਗਾ। ਉਸ ਬੰਦੇ ਵਰਗਾ ਹਾਲ ਹੈ ਜਿਹੜਾ ਪਰਦੇਸ ਨੂੰ ਗਿਆ ਤੇ ਉਹਨੇ ਘਰੋਂ ਨਿਕਲਣ ਵੇਲੇ ਆਪਣੇ ਨੌਕਰਾਂ ਨੂੰ ਇਖਤਿਆਰ ਦਿੱਤਾ, ਯਾਨੀ ਹਰ ਬੰਦੇ ਨੂੰ ਉਹਦਾ ਕੰਮ ਦੱਸ ਦਿੱਤਾ ਤੇ ਦਰਬਾਰ ਨੂੰ ਹੁਕਮ ਦਿੱਤਾ ਭਈ ਜਾਗਦਾ ਰਹੇ। ਇਸ ਲਈ ਜਾਗਦੇ ਰਹੋ, ਕਿਉਂ ਜੇ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦੋਂ ਆਵੇਗਾ, ਸ਼ਾਮ ਨੂੰ, ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ ਜਾਂ ਸੁਬਾਹ ਨੂੰ। ਇੰਜ ਨਾ ਹੋਵੇ ਭਈ ਅਚਾਨਕ ਆ ਕੇ ਉਹ ਤੁਹਾਨੂੰ ਸੁੱਤੇ ਵੇਖੇ। ਤੇ ਜੋ ਕੁਝ ਮੈਂ ਤੁਹਾਨੂੰ ਆਖਦਾ ਵਾਂ ਉਹੀ ਸਭ ਨੂੰ ਆਖਦਾ ਵਾਂ, ਭਈ ਜਾਗਦੇ ਰਹੋ। ਮੱਤੀ ਤੇ ਵੇਖੋ ਮੈਂ ਦੁਨੀਆਂ ਦੇ ਅਖੀਰ ਤਿਕਰ ਤੁਹਾਡੇ ਨਾਲ ਵਾਂ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਕਿ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ਼, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ਼ ਕੰਮ ਕੀਤਾ ਤੇ ਉਹਨੇ ਆਪਣੀ ਸ਼ਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ 'ਤੇ ਯਿਸੂ ਮਸੀਹ ਰਬੂਨੀ ਗਲਤੀ ਅਤੇ ਸਾਰੇ ਪਾਪ, ਬਿਮਾਰੀ ਅਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਅਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਅਤੇ ਮਾਦੀ ਫਹਿਮ, ਸੱਚਾਈ ਅਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਯਸੂ ਦੇ ਰੂਹਾਨੀ ਅਸਲ ਅਤੇ ਸਮਝ ਨੇ ਉਹਨੂੰ ਹਸਤੀ ਦੀਆਂ ਅਸਲੀਅਤਾਂ ਜ਼ਾਹਿਰ ਕਰਨ ਦੇ ਨਾਕਾਬਲੇ ਤਰਦੀਦ ਤੌਰ 'ਤੇ ਇਹ ਸਾਬਤ ਕਰਨ ਦੇ ਕਾਬਲ ਬਣਾਇਆ ਵੀ ਕਿਵੇਂ ਰੂਹਾਨੀ ਸੱਚਾਈ ਮਾਦੀ ਗਲਤੀ ਨੂੰ ਤਬਾਹ ਕਰ ਦੀਏ, ਬਿਮਾਰੀ ਨੂੰ ਠੀਕ ਕਰ ਦੀਏ ਅਤੇ ਮੌਤ ਨੂੰ ਜਿੱਤ ਲੈਂਦੀ ਏ। ਯਸੂ ਦੇ ਖੁਦਾਈ ਤਸੱਵਰ ਨੇ ਇਸ ਸੱਚਾਈ ਵੱਲ ਇਸ਼ਾਰਾ ਕੀਤਾ ਅਤੇ ਤਖਲੀਕ ਦੀ ਇੱਕ ਮਿਸਾਲ ਪੇਸ਼ ਕੀਤੀ। ਯਸੂ ਦੀ ਤਾਰੀਖ ਜ਼ਾਹਰ ਕਰਦੀ ਏ ਭਈ ਉਹ ਦੂਜੀਆਂ ਸਾਰੀਆਂ ਜ਼ਮੀਨੀ ਸ਼ਖਸੀਅਤ ਨਾਲੋਂ ਬਹੁਤਾ ਰੂਹਾਨੀ ਸੀ। ਇਨਸਾਨੀ ਛਬੀ ਅਪਣਾਉਂਦਿਆਂ ਹੋਏ, ਯਾਨੀ ਜਿਵੇਂ ਭਈ ਫਾਨੀ ਨਜ਼ਰ ਨੂੰ ਵਿਖਾਲੀ ਦਿੰਦਾ ਏ, ਇਨਸਾਨੀ ਮਾਂ ਦੇ ਪੇਟ ਵਿੱਚ ਹਮਲ ਲੈਂਦਿਆਂ ਹੋਏ ਯਸੂ ਰੂਹ ਅਤੇ ਬਦਨ ਦੇ ਵਿਚਕਾਰ, ਸੱਚਾਈ ਅਤੇ ਗਲਤੀ ਦੇ ਵਿਚਕਾਰ ਦਰਮਿਆਨੀ ਸੀ। ਇਲਾਹੀ ਸਾਇੰਸ ਦੀ ਰਾਹ ਨੂੰ ਵਾਜ਼ਿਆ ਕਰਦਿਆਂ ਅਤੇ ਜ਼ਾਹਿਰ ਕਰਦਿਆਂ ਹੋਏ ਉਹ ਉਹਨਾਂ ਸਾਰਿਆਂ ਲਈ ਮੁਕਤੀ ਦੀ ਰਾਹ ਬਣ ਗਿਆ ਜਿਨ੍ਹਾਂ ਨੇ ਉਹਦੇ ਕਲਾਮ ਨੂੰ ਕਬੂਲ ਕੀਤਾ। ਇਨਸਾਨ ਉਹਦੇ ਤੋਂ ਇਹ ਸਿੱਖ ਸਕਦੇ ਨੇ ਭਈ ਬੁਰਿਆਈ ਤੋਂ ਕਿਵੇਂ ਬਚਿਆ ਜਾਵੇ। ਹਕੀਕੀ ਇਨਸਾਨ ਦਾ ਸਾਇੰਸ ਦੇ ਪਾਰੋਂ ਆਪਣੇ ਖਾਲਕ ਨਾਲ ਤਾਲੁਕ ਉਸਤਵਾਰ ਕਰਦਿਆਂ ਹੋਏ ਇਨਸਾਨ ਨੂੰ ਸਿਰਫ ਪਾਪ ਤੋਂ ਦੂਰ ਹੋਣ ਅਤੇ ਮਸੀਹ ਯਾਨੀ ਹਕੀਕੀ ਇਨਸਾਨ ਅਤੇ ਰੱਬ ਦੇ ਨਾਲ ਉਹਦੇ ਤਾਲੁਕ ਨੂੰ ਪਾਉਣ ਅਤੇ ਇਲਾਹੀ ਫਰਜ਼ੰਦਗੀ ਨੂੰ ਪਛਾਣਨ ਲਈ ਫਾਨੀ ਖੁਦੀ ਤੋਂ ਨਜ਼ਰ ਹਟਾਉਣ ਦੀ ਲੋੜ ਏ। ਯਸੂ ਦੇ ਰਾਹੀਂ ਬਦਨ ਅਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਮਸੀਹ ਯਾਨੀ ਸੱਚਾਈ ਨੂੰ ਜ਼ਾਹਰ ਕੀਤਾ ਗਿਆ ਸੀ। ਇਹ ਵਿਖਾਉਣ ਲਈ ਭਈ ਇਨਸਾਨੀ ਸਿਆਣ ਅਤੇ ਬਦਨ ਉੱਤੇ ਇਹਦੇ ਅਸਰਾਂ ਦੇ ਪਾਰੋਂ ਸੱਚਾਈ ਨੂੰ ਬਿਮਾਰੀ ਤੋਂ ਸ਼ਫਾ ਦਿੰਦਿਆਂ ਹੋਏ ਅਤੇ ਪਾਪ ਨੂੰ ਨੇਸਤ ਕਰਦਿਆਂ ਹੋਏ ਜ਼ਾਹਰ ਕੀਤਾ ਜਾਂਦਾ ਏ। ਆਪਣੇ ਕੰਮਾਂ ਨੂੰ ਆਪਣੇ ਲਫ਼ਜ਼ਾਂ ਦੀ ਨਿਸਬਤ ਬਹੁਤ ਹੀ ਅਹਿਮੀਅਤ ਦਿੰਦਿਆਂ ਹੋਏ ਯਸੂ ਨੇ ਜੋ ਆਖਿਆ ਉਹਨੂੰ ਇਜ਼ਹਾਰ ਦੇ ਰਾਹੀਂ ਪੂਰਾ ਕੀਤਾ, ਜੋ ਉਹਨੇ ਸਿਖਾਇਆ ਉਹਨੂੰ ਸਾਬਤ ਕੀਤਾ। ਇਹੀ ਮਸੀਹਤ ਦੀ ਸਾਇੰਸ ਏ। ਯਸੂ ਨੇ ਉਸ ਅਸੂਲ ਨੂੰ ਜਿਹੜਾ ਬਿਮਾਰ ਨੂੰ ਸ਼ਫਾ ਦਿੰਦਾ ਅਤੇ ਗਲਤੀ ਨੂੰ ਬਾਹਰ ਕੱਢਦਾ ਏ ਇਲਾਹੀ ਸਾਬਤ ਕੀਤਾ। ਫਿਰ ਵੀ ਉਹਦੇ ਕੁਝ ਤਾਲਬੇ ਇਲਮ ਹੀ ਉਹਦੀਆਂ ਤਲੀਮਾਂ ਅਤੇ ਉਹਨਾਂ ਦੇ ਜਲਾਲੀ ਸਬੂਤਾਂ ਨੂੰ ਸਮਝ ਸਕੇ। ਜਿਵੇਂ ਪਈ ਹਯਾਤੀ, ਸੱਚਿਆਈ ਅਤੇ ਪਿਆਰ, ਇਸ ਨਾ ਮੰਨੀ ਹੋਈ ਸਾਇੰਸ ਦਾ ਅਸੂਲ ਸਾਰੀ ਗਲਤੀ, ਬੁਰਿਆਈ, ਬਿਮਾਰੀ ਅਤੇ ਮੌਤ ਨੂੰ ਨੇਸਤ ਕਰਦਾ ਏ। ਯਸੂ ਨਾਸਰੀ ਜੱਗ ਵਿੱਚ ਪੈਰ ਰੱਖਣ ਵਾਲਾ ਸਭ ਤੋਂ ਬਹੁਤਾ ਸਾਇੰਸੀ ਬੰਦਾ ਸੀ। ਉਹਨੇ ਮਾਦੀ ਸ਼ੈਵਾਂ ਦੇ ਹੇਠਾਂ ਗੁੱਤਾ ਲਾਇਆ ਅਤੇ ਰੂਹਾਨੀ ਵਜ੍ਹਾ ਨੂੰ ਲੱਭਿਆ। ਪਹਾੜ ਅਤੇ ਖਿਤਾਬ ਇਸ ਸਾਇੰਸ ਦਾ ਨਿਚੋੜ ਏ ਅਤੇ ਹਮੇਸ਼ਾ ਦੀ ਹਯਾਤੀ, ਨਾ ਕਿ ਯਸੂ ਦੀ ਮੌਤ, ਇਹਦਾ ਨਤੀਜਾ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਅਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਅਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਅਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਏ। ਭਾਵੇਂ ਪਾਪ ਅਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਅਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਇਮਾਨ ਅਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾਰੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਅਤੇ ਤਕਲੀਫ ਸਹੀ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਅਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਸ਼ਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਅਤੇ ਕੀਤਾ ਉਹਦੇ ਵਿੱਚ ਉਹ ਰੱਬ ਤੋਂ, ਸੱਚਾਈ ਅਤੇ ਪਿਆਰ ਤੋਂ ਮੁਤਾਸਰ ਸੀ। ਯਸੂ ਨੇ ਆਖਿਆ, ਯੋਹੰਨਾ 8:51 ਆਇਤ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਹਮੇਸ਼ਾ ਤਿੱਕਰ ਕਦੀ ਮੌਤ ਨੂੰ ਨਾ ਵੇਖੇਗਾ। ਇਹ ਬਿਆਨ ਰੂਹਾਨੀ ਹਯਾਤੀ ਤਿੱਕਰ ਮਹਿਦੂਦ ਨਹੀਂ, ਬਲਕਿ ਇਹਦੇ ਵਿੱਚ ਵਜੂਦੀਅਤ ਦਾ ਕ੍ਰਿਸ਼ਮਾ ਵੀ ਸ਼ਾਮਲ ਹੈ। ਯਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਕੀਤਾ। ਫਾਨੀ ਸਿਆਣ ਨੂੰ ਗਲਤੀ ਤੋਂ ਦੂਰ ਹੋਣਾ ਚਾਹੀਦਾ ਹੈ, ਆਪਣੇ ਆਪ ਨੂੰ ਇਹਦੇ ਕੰਮਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਅਤੇ ਲਾਫਾਨੀ ਜਵਾਨਮਰਦੀ ਮਸਾਲੀ ਮਸੀਹ ਗਾਇਬ ਹੋ ਜਾਵੇਗਾ। ਮਾਦੇ ਦੀ ਬਜਾਏ ਰੂਹ ਉੱਤੇ ਇਨਹਿਸਾਰ ਕਰਦਿਆਂ ਹੋਏ ਇਮਾਨ ਨੂੰ ਆਪਣੀਆਂ ਹੱਦਾਂ ਨੂੰ ਵਧਾਉਣਾ ਅਤੇ ਆਪਣੀ ਨਿਉਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਹੈ ਉਹ ਹੋਰ ਤੇਜ਼ੀ ਨਾਲ ਰੱਬ ਹਯਾਤੀ ਅਤੇ ਪਿਆਰ ਵਿੱਚ ਵਧੇਗਾ। ਯਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਅਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਉਹ ਲੋਕ ਜਿਨ੍ਹਾਂ ਨੇ ਉਸ ਨੇਕ ਬੰਦੇ ਦੀ ਸ਼ਹਾਦਤ ਹਾਸਲ ਕੀਤੀ ਉਹ ਖੁਸ਼ ਦਿਲੀ ਨਾਲ ਉਹਦੇ ਪਾਕ ਮੁਸਤਕਬਿਲ ਨੂੰ ਇੱਕ ਨੇਸਤ ਕੀਤੀ ਹੋਈ ਨਜ਼ਰੀਆਤੀ ਥਾਂ ਵਿੱਚ ਬਦਲ ਦੇਣਗੇ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ, ਹਾਂ ਇਹ ਹਰ ਬੱਚੇ ਮਰਦ ਅਤੇ ਔਰਤ ਦੀ ਜ਼ਿੰਮੇਵਾਰੀ ਅਤੇ ਹੱਕ ਹੈ ਭਈ ਉਹ ਹਯਾਤੀ ਅਤੇ ਸੱਚਾਈ ਸਿਹਤ ਅਤੇ ਪਾਕਿਜ਼ਗੀ ਦੇ ਇਜ਼ਹਾਰ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤਾਂ ਕਰਦੇ ਨੇ ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਅਲਾਹੀ ਦਬਰ, ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਫਾ ਦਿਓ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ ਤਿੰਨ ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।